ਜਦ ਅਸੀਂ ਘਾਇਲ ਹੁੰਦੇ ਹਾਂ, ਸਾਡੇ ਨਾਲ ਕੁਝ ਤਬਾਹ ਕਰਨ ਵਾਲਾ ਹੋਇਆ ਹੁੰਦਾ ਹੈ, ਸਾਡਾ ਕੋਈ ਨੁਕਸਾਨ ਹੁੰਦਾ ਹੈ, ਜਦ ਸਾਡੇ ਨਾਲ ਧੋਖਾ ਹੁੰਦਾ ਹੈ ਜਾਂ ਸ਼ੋਸ਼ਣ, ਉਹਦੇ 'ਚ ਫਸ ਜਾਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਬੜਾ ਕਸ਼ਟਦਾਈ ਹੁੰਦਾ ਹੈ। ਕਿੰਨੇ ਇੰਨੇ ਬੁਰੀ ਤਰ੍ਹਾਂ ਘਾਇਲ ਹੋਏ ਹਨ ਕਿ ਕਹਿ ਸਕਦੇ ਨੇ ਕਿ ਉਹਨਾਂ ਨੇ ਪੂਰੀ ਤਰ੍ਹਾਂ ਟੁੱਟ ਜਾਣਾ ਸੀ ਜੇਕਰ ਉਹਦੇ ਬਾਅਦ ਉਹਨਾਂ ਨੇ ਪਰਮੇਸ਼ੁਰ ਵੱਲ ਦਬਾਅ ਨਾ ਪਾਇਆ ਹੁੰਦਾ। ਮੈਨੂੰ ਨਹੀਂ ਲੱਗਦਾ ਅਜਿਹੇ ਬਹੁਤ ਪਰਿਵਾਰ ਹਨ ਜੋ ਪਿਛਲਾ ਭੁਲਾ ਕੇ ਅੱਗੇ ਵੱਧ ਜਾਂਦੇ ਨੇ, ਅਤੇ ਇਸ ਲਈ ਜ਼ਿਆਦਾਤਰ ਲੋਕ ਜਦ ਤੱਕ ਵੱਡੇ ਹੁੰਦੇ ਹਨ ਉਹਨਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ ਜੋ ਪ੍ਰਗਟ ਹੁੰਦੀਆਂ ਹਨ ਕਿਸੇ ਤਰ੍ਹਾਂ ਦੇ ਸੰਤੁਲਨ ਦੀ ਕਮੀ ਦੇ ਵਿੱਚ ਉਹਨਾਂ ਦੇ ਜੀਵਨਾਂ 'ਚ। ਜਿਵੇਂ ਕੋਈ ਬੰਦਾ ਜੋ ਸੰਪੂਰਨਤਾ ਨੂੰ ਭਾਲੇ ਅਤੇ ਮਹਿਸੂਸ ਕਰੇ ਕਿ ਸਾਰਾ ਮੁੱਲ ਅਤੇ ਅਹਿਮੀਅਤ ਉਹਦੇ ਭੁੱਲਾਂ ਨਾ ਕਰਨ ਵਿੱਚ ਹੈ। ਇਹ ਵੱਡੀ ਭੁੱਲ ਹੈ ਕਿਉਂਕਿ ਤੁਹਾਡਾ ਮੁੱਲ ਅਤੇ ਅਹਿਮੀਅਤ ਮਸੀਹ ਤੋਂ ਮਿਲਦੀ ਹੈ, ਤੁਹਾਡੇ ਰਾਹੀਂ ਕਿਤੇ ਸਹੀ ਕੰਮਾਂ ਤੋਂ ਨਹੀਂ ਮਿਲਦੀ। ਕਈਆਂ ਨੂੰ ਕੰਮ ਦੀ ਆਦਤ ਪੈ ਜਾਂਦੀ ਹੈ, ਮੈਂ ਵੀ ਉੱਦਾਂ ਹੀ ਸਾਂ। ਮੈਨੂੰ ਲੱਗਦਾ ਸੀ ਮੇਰਾ ਕੋਈ ਮੁੱਲ ਨਹੀਂ ਕਿਉਂਕਿ ਮੇਰਾ ਸ਼ੋਸ਼ਣ ਹੋਇਆ ਸੀ, ਇਸ ਲਈ ਮੈਂ ਬਹੁਤ ਉਪਲਬਧੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਤਾਂ ਜੋ ਮਹਿਸੂਸ ਕਰ ਸਕਦੀ ਕਿ ਮੇਰਾ ਕੋਈ ਮੁੱਲ ਹੈ। ਫਿਰ ਮੈਂ ਜਾਣਿਆ ਕਿ ਮੇਰਾ ਮੁੱਲ ਅਤੇ ਅਹਿਮੀਅਤ ਮਸੀਹ ਵਿੱਚ ਹੈ, ਅਜਿਹੇ ਕਿਸੇ ਕੰਮ 'ਚ ਨਹੀਂ ਜੋ ਮੈਂ ਕਰਦੀ ਸਾਂ। ਕੁਝ ਹੋਰ ਲੋਕ ਹਨ ਜੋ ਦੂਰ ਰਹਿੰਦੇ ਹਨ, ਕਿਸੇ ਨੂੰ ਮਿਲਦੇ ਨਹੀਂ, ਮਹਿਸੂਸ ਕਰਦੇ ਨੇ ਕਿ ਜੇ ਉਹ ਕਿਸੇ ਨਾਲ ਮੇਲ ਮਿਲਾਪ ਨਹੀਂ ਕਰਨਗੇ ਫਿਰ ਉਹਨਾਂ ਦੇ ਦੁਖੀ ਹੋਣ ਦੀ ਗੁੰਜਾਇਸ਼ ਨਹੀਂ ਹੋਵੇਗੀ। ਪਰ ਅਸਲ 'ਚ ਇਕੱਲੇ ਹੋਣਾ ਸਭ ਤੋਂ ਅੱਡ ਹੋਣ ਦਾ ਦਰਦ ਉਹਦੇ ਤੋਂ ਬਦਤਰ ਹੁੰਦਾ ਹੈ, ਜਿਨ੍ਹਾਂ ਲੋਕਾਂ ਨਾਲ ਮਿਲਣ ਦੇ ਦੌਰਾਨ ਹੁੰਦਾ ਹੈ। ਉਹਦੇ ਬਾਅਦ ਬਹੁਤ ਵਾਰੀ ਇੱਦਾਂ ਹੁੰਦਾ ਹੈ ਕਿ ਅਜਿਹੀ ਸਮੱਸਿਆਵਾਂ ਵਾਲਾ ਮਨੁੱਖ ਕਿਸੇ ਹੋਰ ਸਮੱਸਿਆਵਾਂ ਵਾਲੇ ਬੰਦੇ ਨਾਲ ਵਿਆਹ ਕਰਦਾ ਹੈ, ਪਰ ਉਹਨਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਅਤੇ ਫਿਰ ਉਹ ਸਮੱਸਿਆਵਾਂ ਵਾਲੇ ਬੱਚਿਆਂ ਦੀ ਪਰਵਰਿਸ਼ ਕਰਦੇ ਨੇ, ਉਹਨਾਂ ਦਾ ਜੀਵਨ ਬੁਰੇ ਹਾਲ 'ਚ ਹੁੰਦਾ, ਪਰ ਪਰਮੇਸ਼ੁਰ ਦੇ ਵਚਨ ਲਈ ਉਹਨਾਂ ਦਾ ਧੰਨਵਾਦ ਜੋ ਹਰ ਕਿਸੇ ਦੇ ਲਈ ਹੈ ਅਤੇ ਹਰ ਇੱਕ ਨੂੰ ਬਦਲਦਾ ਹੈ। ਮੈਨੂੰ ਪਤਾ ਜੇ ਤੁਸੀਂ ਮੇਰਾ ਪ੍ਰੋਗਰਾਮ ਵੇਖਦੇ ਹੋ ਤੁਸੀਂ ਮੇਰੀ ਗਵਾਹੀ ਦੇ ਕਈ ਅੰਸ਼ ਸੁਣੇ ਹੋਣਗੇ। ਮੇਰੀ ਕੋਈ ਮਨਸ਼ਾ ਨਹੀਂ ਕਿ ਅੱਜ ਇੱਥੇ ਬੈਠ ਕੇ ਤੁਹਾਨੂੰ ਪੂਰੀ ਕਹਾਣੀ ਦੱਸਾਂ, ਪਰ ਮੈਂ ਕੁਝ ਗੱਲਾਂ ਦਾ ਜ਼ਿਕਰ ਕਰਨਾ ਚਾਹਾਂਗੀ ਕਿਸੇ ਅਜਿਹੇ ਬੰਦੇ ਲਈ ਜਿਹਨੂੰ ਮਹਿਸੂਸ ਹੋਵੇ ਕਿ ਉਹਨਾਂ ਦੀ ਸਮੱਸਿਆ ਵੱਡੀ ਹੈ ਅਤੇ ਉਹਨਾਂ ਦੇ ਨਾਲ ਅਤੀਤ 'ਚ ਇੱਦਾਂ ਕੁਝ ਹੋਇਆ ਕਿ ਉਹਨਾਂ ਭੁਲਾ ਨਹੀਂ ਸਕਣਗੇ। ਮੇਰੇ ਪਿਤਾ ਬਚਪਨ 'ਚ ਜਦ ਮੈਂ 4 ਸਾਲਾਂ ਦੀ ਸਾਂ, ਤਦ ਤੋਂ ਲੈ ਕੇ 13 ਸਾਲ ਦੀ ਹੁਣ ਤੱਕ ਮੇਰੇ ਨਾਲ ਛੇੜਛਾੜ ਕਰਦੇ ਰਹੇ। ਉਹਦੇ ਨਾਲ ਉਹਨਾਂ ਨੇ ਸ਼ੁਰੂ ਕੀਤਾ ਸਰੀਰਕ ਸੰਬੰਧ ਲਈ ਦਬਾਅ ਪਾਉਣਾ, ਜਿਹਨੂੰ ਜ਼ਬਰਦਸਤੀ ਕਹਿੰਦੇ ਨੇ। ਮੇਰੇ 13 ਸਾਲ ਤੋਂ ਲੈ ਕੇ 18 ਦੀ ਹੋਣ ਤੱਕ ਮੇਰੇ ਪਿਤਾ ਨੇ ਸ਼ਾਇਦ ਮੇਰੇ ਨਾਲ ਜ਼ਬਰਦਸਤੀ ਕੀਤੀ 200 ਵਾਰੀ ਘੱਟੋ ਘੱਟ। ਮੇਰਾ ਮਕਸਦ ਇਹ ਨਹੀਂ ਕਿ ਤੁਹਾਨੂੰ ਧੱਕਾ ਲੱਗੇ ਸੁਣ ਕੇ, ਮੈਂ ਉਹਦੇ ਲਈ ਪਰਮੇਸ਼ੁਰ ਦੀ ਵਡਿਆਈ ਕਰ ਰਹੀ ਹਾਂ ਜੋ ਉਹ ਕਰ ਸਕਦੇ ਹਨ ਕਿਸੇ ਦੇ ਜੀਵਨ 'ਚ। ਸਾਡੇ ਘਰ ਦਾ ਬੁਰਾ ਹਾਲ ਸੀ, ਹਰ ਵੇਲੇ ਮਾਰਨਾ ਕੁੱਟਣਾ ਹੁੰਦਾ ਰਹਿੰਦਾ ਸੀ। ਮੇਰੇ ਪਿਤਾ ਬੜੀ ਚਲਾਕੀਆਂ ਕਰਕੇ ਕਾਬੂ ਕਰਦੇ ਸਨ, ਮੇਰੀ ਮਾਂ ਉਹਨਾਂ ਤੋਂ ਬਹੁਤ ਭੈ-ਭੀਤ ਰਹਿੰਦੀ ਸੀ, ਅਤੇ ਇਹ ਵੀ ਬਹੁਤ ਬੁਰਾ ਸੀ ਮੇਰੇ ਲਈ। ਮੈਂ ਪਹਿਲੇ ਮਿਲਣ ਵਾਲੇ ਬੰਦੇ ਨਾਲ ਵਿਆਹ ਕੀਤਾ, ਉਹ ਹੋਰ ਔਰਤਾਂ ਨਾਲ ਫਿਰਦਾ ਸੀ, ਇਹਨੇ ਮੈਨੂੰ ਹੋਰ ਦੁਖੀ ਕੀਤਾ। 22 ਸਾਲ ਪਹਿਲੇ ਮੈਨੂੰ ਕੈਂਸਰ ਹੋਇਆ ਸੀ, ਮੈਨੂੰ ਉਹਦੇ ਨਾਲ ਨਿਬੜਨਾ ਪਿਆ। ਤੁਹਾਡੇ 'ਚ ਬਹੁਤਿਆਂ ਵਾਂਗ ਮੈਂ ਗਵਾਹੀ ਦੇ ਸਕਦੀ ਹਾਂ ਕਿ ਅਜਿਹੀਆਂ ਸਮੱਸਿਆਵਾਂ ਦਾ ਕੋਈ ਘਾਟਾ ਨਹੀਂ ਸੀ ਜੋ ਮੈਂ ਵੇਖੀਆਂ ਹਨ ਆਪਣੇ ਜੀਵਨ ਦੇ ਵਿੱਚ। ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਧਿਆਨ ਦਿਓ ਕਿ ਉਹਦੇ ਤਕਰੀਬਨ 25 ਸਾਲ ਗੁਜ਼ਰਨ ਦੇ ਬਾਅਦ ਵੀ ਮੈਂ ਅਜੇ ਵੀ ਇੱਥੇ ਹਾਂ। ਮੈਂ ਅਤੀਤ ਵਿੱਚ ਨਹੀਂ ਫਸ ਗਈ ਹਾਂ, ਮੈਂ ਪਰਮੇਸ਼ੁਰ ਦੀ ਸੇਵਾ ਕਰਦੀ ਹਾਂ। ਮੈਨੂੰ ਵਿਆਹਿਆ ਸਾਡੇ 43 ਸਾਲ ਹੋ ਗਏ ਹਨ, ਮੇਰੇ 4 ਬੱਚੇ, 10 ਪੋਤੇ, 2 ਧੀਆਂ ਹਨ, ਅਤੇ ਮੈਂ ਸਾਰੀ ਦੁਨੀਆਂ ਵਿੱਚ ਇੰਜੀਲ ਦਾ ਪ੍ਰਚਾਰ ਕਰ ਰਹੀ ਹਾਂ। ਅਤੇ ਹੁਣ ਮੈਂ ਚਾਹੁੰਦੀ ਹਾਂ ਤੁਸੀਂ ਇਹ ਜਾਣ ਲਓ ਕਿ ਭਾਵੇਂ ਤੁਹਾਡੇ ਨਾਲ ਜੋ ਵੀ ਹੋਇਆ ਹੋਵੇ, ਪਰਮੇਸ਼ੁਰ ਦੇ ਵਾਅਦੇ ਸਾਡੇ 'ਚ ਹਰ ਇੱਕ ਲਈ ਹਨ, ਪਰ ਚੰਗੇ ਹੋਣ 'ਚ ਸਮਾਂ ਲੱਗਦਾ ਹੈ। ਵੈਸੇ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਸਾਨੂੰ ਸਭ ਕੁਝ ਤਿਆਰ ਅਤੇ ਗੱਡੀ 'ਚ ਬੈਠਿਆਂ ਮਿਲ ਜਾਂਦਾ ਹੈ, ਰਾਹ ਤੋਂ ਲੰਘਦਿਆਂ ਮਿਲ ਜਾਂਦਾ ਹੈ, ਪਰ ਇਸ ਤਰੀਕੇ ਨਹੀਂ ਪ੍ਰਾਪਤ ਹੋ ਸਕਦੀਆਂ ਉਪਲਬਧੀਆਂ। ਪਰਮੇਸ਼ੁਰ ਦੇ ਰਾਹ ਵਿੱਚ ਜੇ ਚੰਗੇ ਹੋਣਾ ਚਾਹੁੰਦੇ ਹੋ ਤੁਸੀਂ ਚੰਗੇ ਹੋ ਸਕਦੇ, ਪਰ ਉਹਦੇ 'ਚ ਸਮਾਂ ਲੱਗਦਾ ਹੈ। ਜੇ ਤੁਹਾਨੂੰ ਕੋਈ ਕਮਰਾ ਪੇਂਟ ਕਰਨਾ, ਕਈ ਕੰਮ ਕਰਨੇ ਪੈਣਗੇ, ਤੁਹਾਨੂੰ ਕੰਧਾਂ ਤੋਂ ਤਸਵੀਰਾਂ ਲਾਉਣੀਆਂ ਹੋਣਗੀਆਂ, ਫਰਨੀਚਰ ਬਾਹਰ ਕੱਢਣਾ ਹੋਵੇਗਾ, ਕਲੀਚੇ ਕੱਢਣੇ ਹੋਣਗੇ, ਵਾਰੀਆਂ ਦੇ ਆਲੇ ਦੁਆਲੇ ਦੀ ਸਿਲ 'ਤੇ ਟੇਪ ਲਾਉਣੀ ਪਏਗੀ, ਤੁਹਾਨੂੰ ਕੰਧਾਂ ਤਿਆਰ ਕਰਨੀਆਂ ਪੈਣਗੀਆਂ, ਪਹਿਲੇ 1 ਵਾਰ ਕੰਧ ਰੰਗਣੀ ਪਏਗੀ, ਫਿਰ ਉਹਨੂੰ ਸੁੱਕਣ ਦਿਓ, ਇੱਕ ਹੋਰ ਪਰਤ ਲਗਾਓ, ਉਹਦੇ ਬਾਅਦ ਸਾਰੇ ਕੱਪੜੇ ਜਿਹੜੇ ਖਰਾਬ ਹੋਏ ਨੇ ਉਹਨੂੰ ਸਾਫ਼ ਕਰੋ, ਫਰਨੀਚਰ ਅੰਦਰ ਲੈ ਕੇ ਆਓ, ਤਸਵੀਰਾਂ ਫਿਰ ਕੰਧਾਂ 'ਤੇ ਲਗਾਓ, ਫਿਰ ਤੁਸੀਂ ਅੰਤ ਵਿੱਚ ਉਹਦੇ ਵੱਲ ਵੇਖ ਕੇ ਕਹੋਗੇ ਆ। ਪਰ ਉਹਦੇ ਕਈ ਕਦਮ ਚੱਕਣੇ ਪਏ। ਰੋਟੀ ਬਣਾਉਣਾ ਵੀ ਇੱਦਾਂ ਹੀ ਹੁੰਦਾ, ਬੱਚੇ ਦੀ ਪਰਵਰਿਸ਼ ਕਰਨਾ ਵੀ ਇੱਦਾਂ ਹੀ ਹੁੰਦਾ। ਕਿਸੇ ਤਰ੍ਹਾਂ ਦੀ ਸਰੀਰਕ ਚੰਗਿਆਈ ਵੀ ਤੁਰੰਤ ਨਹੀਂ ਮਿਲਦੀ। ਮੈਂ ਕਿਸੇ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਕੋਈ ਸਰੀਰਕ ਰੋਗ ਹੈ ਅਤੇ 3 ਡਾਕਟਰਾਂ ਕੋਲ ਗਈ ਹੈ, 2 ਵਾਰੀ ਅਲਟਰਾਸਾਊਂਡ ਕਰਵਾਇਆ, 2 ਵਾਰੀ ਲਹੂ ਦੀ ਜਾਂਚ ਅਤੇ ਕਈ ਕੁਦਰਤੀ ਨੁਸਖੇ ਅਜ਼ਮਾਏ। ਹੁਣ ਆਪਰੇਸ਼ਨ ਲਈ ਤਿਆਰ ਹੋ ਰਹੀ ਹੈ, ਪਰ ਉਹਦੇ ਤੋਂ ਪਹਿਲਾਂ ਪਰ ਉਹਨੂੰ ਆਪਰੇਸ਼ਨ ਲਈ ਤਿਆਰ ਹੋਣ ਲਈ ਬਹੁਤ ਕੁਝ ਕਰਵਾਉਣਾ ਪਏਗਾ। ਛੇਤੀ ਹੀ ਉਹਨੂੰ ਵੱਡੀ ਅੰਦਰ ਅਤੇ ਪਿਸ਼ਾਬ ਦੀ ਥੈਲੀ ਦੀ ਸਫਾਈ ਵਗੈਰਾ ਹੋਰ ਕਈ ਕੰਮ ਕਰਨੇ ਪੈਣਗੇ। ਹੁਣ ਤੋਂ 2 ਹਫ਼ਤੇ ਬਾਅਦ ਉਹ ਚੰਗੀ ਹੋ ਜਾਏਗੀ, ਪਰ ਇਹ ਇੱਕ ਸਿਲਸਿਲਾ ਹੈ। ਮੈਨੂੰ ਬੜਾ ਬੁਰਾ ਲੱਗਦਾ ਜਦ ਲੋਕੀ ਅਟਕ ਜਾਂਦੇ ਨੇ। ਮੈਨੂੰ ਨਫ਼ਰਤ ਹੁੰਦੀ ਜਦ ਕਿਸੇ ਨਾਲ ਕੁਝ ਹੁੰਦਾ ਤੇ ਪਰਮੇਸ਼ਰ ਤਿਆਰ ਤੇ ਤੇਸ ਲਾਇਕ ਹੁੰਦੇ ਹਨ ਕਿ ਉਹਨਾਂ ਦੀ ਚੰਗੇ ਹੋਣ ਚ ਤੇ ਭੁਲਾਉਣ ਚ ਮਦਦ ਕਰਨ ਤੇ ਲੋਕ ਵਿੱਚੇ ਹੀ ਹਿੰਮਤ ਹਾਰ ਦਿੰਦੇ ਹਨ। ਸ਼ਾਇਦ ਮੈਨੂੰ ਸਭ ਤੋਂ ਪਹਿਲਾਂ ਪੁੱਛਣਾ ਚਾਹੀਦਾ ਕਿ ਇੱਥੇ ਕੋਈ ਅਜਿਹਾ ਬੰਦਾ ਹੈ ਜੋ ਸੱਚਮੁੱਚ 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 ਚੰਗਾ ਹੋਣਾ ਚਾਹੁੰਦਾ ਹੈ। ਬਹੁਤ ਵਧੀਆ, ਯਕੀਨਨ ਇਸ ਵੇਲੇ ਬਹੁਤ ਬੰਦੇ ਟੀਵੀ ਵੇਖ ਰਹੇ ਹੋਣਗੇ ਤੇ ਭਾਵੇਂ ਮੈਂ ਇਹ ਸਭਾਵਾਂ ਕਰਦੀ ਹਾਂ ਕਿਉਂਕਿ ਮੈਂ ਤੁਹਾਨੂੰ ਪ੍ਰੇਮ ਕਰਦੀ ਹਾਂ, ਤੁਹਾਨੂੰ ਆਮਣੇ ਸਾਹਮਣੇ ਵੇਖਣਾ ਚਾਹੁੰਦੀ ਹਾਂ, ਪਰ ਮੇਰੇ ਇਹ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਮੈਂ ਚਾਹੁੰਦੀ ਹਾਂ ਇਹ ਸਿੱਖਿਆਵਾਂ ਉਹਨਾਂ ਲੱਖਾਂ ਲੋਕਾਂ ਲਈ ਰਿਕਾਰਡ ਹੋ ਜਾਣ ਜੋ ਟੀਵੀ ਰਾਹੀਂ ਵੇਖਦੇ ਹਨ, ਜੋ ਜਾਂ ਤੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਜਾਂ ਨਹੀਂ ਮੰਨਦੇ ਕਿ ਉਹਨਾਂ ਦਾ ਪਰਮੇਸ਼ੁਰ ਨਾਲ ਸੰਬੰਧ ਹੋ ਸਕਦਾ, ਨਹੀਂ ਜਾਣਦੇ ਕਿ ਪਰਮੇਸ਼ੁਰ ਉਹਨਾਂ ਨਾਲ ਪ੍ਰੇਮ ਹੈ ਅਤੇ ਇਹ ਕਿ ਯੇਸੂ ਉਹਨਾਂ ਦੇ ਲਈ ਮੋਏ ਅਤੇ ਇਹ ਕਿ ਉਹਨਾਂ ਨੂੰ ਕਦੇ ਪ੍ਰਾਪਤ ਹੋਵੇਗੀ ਚੰਗਿਆਈ ਅਤੇ ਉਹ ਨਰੋਏ ਹੋ ਸਕਦੇ ਨੇ। ਬਹੁਤੇ ਲੋਕਾਂ ਦਾ ਪਰਮੇਸ਼ੁਰ ਨਾਲ ਸੰਬੰਧ ਨਹੀਂ ਹੁੰਦਾ, ਕਿਸੇ ਤਰੀਕੇ ਗੁਜ਼ਾਰਾ ਕਰਦੇ ਨੇ ਜਦ ਤੱਕ ਮੌਤ ਨਹੀਂ ਆਉਂਦੀ, ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਯੇਸੂ ਮੋਏ ਤਾਂ ਜੋ ਤੁਹਾਨੂੰ ਜੀਉਣ ਮਿਲੇ। ਸਿਰਫ ਸਾਹ ਨਾ ਲਓ, ਤੁਸੀਂ ਜ਼ਿੰਦਗੀ ਜੀਓ ਅਜਿਹਾ ਜਿੱਦਾਂ ਤੁਸੀਂ ਆਨੰਦ ਮਾਣ ਸਕੋ। ਅਤੇ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦੀ ਹਾਂ, ਤੁਸੀਂ ਆਪਣੇ ਚੰਗੇ ਹੋਣ ਦੀ ਪ੍ਰਕਿਰਿਆ ਦਾ ਆਨੰਦ ਮਾਣ ਸਕਦੇ ਹੋ, ਤੁਸੀਂ ਉਹਦੇ ਹਰ ਕਦਮ ਦਾ ਆਨੰਦ ਮਾਣ ਸਕਦੇ ਹੋ। ਤੁਹਾਨੂੰ 100% ਪੂਰੇ ਚੰਗੇ ਹੋਣ ਤੱਕ ਦੁਖੀ ਨਹੀਂ ਰਹਿਣਾ, ਤੁਸੀਂ ਹਰ ਕਦਮ ਦਾ ਆਨੰਦ ਮਾਣ ਸਕਦੇ ਹੋ। ਇਸ ਯਾਤਰਾ ਦੇ ਦੌਰਾਨ ਤੁਸੀਂ ਵੱਡੀ ਭੁੱਲ ਕਰਦੇ ਹੋ ਜੇ ਇੱਦਾਂ ਨਹੀਂ ਕਰਦੇ, ਕਿਉਂਕਿ ਸ਼ੈਤਾਨ ਨੂੰ ਕਦੇ ਇੰਨਾ ਕ੍ਰੋਧ ਨਹੀਂ ਆਉਂਦਾ ਜਿੰਨਾ ਸਾਡੇ ਰਾਹੀਂ ਆਨੰਦ ਲੈਣ ਤੇ ਆਉਂਦਾ ਹੈ। ਮੈਂ ਆਪਣੇ ਪ੍ਰੋਗਰਾਮ ਨੂੰ ਕਿਸੇ ਕਾਰਨ ਆਨੰਦ ਲੋਹਰ ਦਿਨ ਦੇ ਜੀਵਨ ਦਾ ਸੱਦਦੀ ਹਾਂ। ਮੈਂ ਇਹਦੀ ਚੋਣ ਸੋਚੇ ਸਮਝੇ ਬਗੈਰ ਨਹੀਂ ਕੀਤੀ, ਪਰ ਇਹ ਸੱਚ ਹੈ ਕਿ ਮੇਰੇ ਜੀਵਨ ਚ ਆਨੰਦ ਨਹੀਂ ਸੀਗਾ। ਮੇਰੇ ਪਿਤਾ ਨੇ ਮੇਰਾ ਬਚਪਨ ਚੁਰਾ ਲਿਆ। ਮੈਨੂੰ ਕਈ ਸਾਲ ਲੱਗੇ ਸਿੱਖਣ ਚ ਕਿ ਵੱਡੇ ਹੋਣ ਤੇ ਵੀ ਸਾਡੇ ਚ ਬਚਪਨਾ ਹੋ ਸਕਦਾ ਹੈ। ਬੱਚੇ ਖੇਡ ਬਣਾ ਸਕਦੇ ਨੇ, ਤਕਰੀਬਨ ਹਰ ਚੀਜ਼ ਤੋਂ ਉਹ ਹਰ ਚੀਜ਼ ਦਾ ਆਨੰਦ ਮਾਣ ਸਕਦੇ ਨੇ। ਮੈਨੂੰ ਇੱਕ ਵਾਰੀ ਕੋਈ ਗਲਤੀ ਕਰਨ ਤੇ ਆਪਣੇ ਨਿੱਕੇ ਪੁੱਤਰ ਨੂੰ ਕੋਨੇ ਚ ਖੜਾ ਕਰਨਾ ਯਾਦ ਹੈ। ਮੈਂ ਉਹਨੂੰ ਉੱਥੇ 15 ਮਿੰਟ ਖਲੋਣ ਨੂੰ ਕਿਹਾ, 3 ਮਿੰਟਾਂ ਵਿੱਚ ਉਹ ਖੇਡ ਰਿਹਾ ਸੀਗਾ। ਬੱਚਿਆਂ ਚ ਡਿੱਗ ਕੇ ਉੱਠਣ ਦੀ ਕਾਬਲੀਅਤ ਹੁੰਦੀ, ਮੇਰਾ ਮਤਲਬ ਛੇਤੀ ਗੱਲਾਂ ਨੂੰ ਭੁਲਾ ਸਕਦੇ ਨੇ, ਪਰ ਅਸੀਂ ਜਿਵੇਂ ਅਟਕ ਜਾਂਦੇ ਹਾਂ। ਮੈਂ ਬਚਪਨ ਵਿੱਚ ਅਟਕ ਸਕਦੀ ਸਾਂ, ਮੈਂ ਅਜਿਹੇ ਬਹੁਤ ਲੋਕਾਂ ਨੂੰ ਜਾਣਦੀ ਹਾਂ ਬਚਪਨ ਵਿੱਚ ਅਟਕੇ ਹੋਏ ਨੇ। ਮੈਂ ਵੀ ਅਟਕ ਜਾਣਾ ਸੀਗਾ ਜਦ ਮੇਰੇ ਪਹਿਲੇ ਪਤੀ ਨੇ ਮੈਨੂੰ ਧੋਖਾ ਦਿੱਤਾ, ਉਹ ਹੋਰ ਜਨਾਨੀਆਂ ਨਾਲ ਫਿਰਦਾ ਸੀਗਾ, ਮੈਨੂੰ ਛੱਡ ਦਿੱਤਾ ਜਦ ਮੈਂ ਗਰਭਵਤੀ ਸਾਂ ਅਤੇ ਕਿਸੇ ਹੋਰ ਜਨਾਨੀ ਨਾਲ ਰਹਿਣ ਲੱਗ ਪਿਆ। ਮੈਂ ਉੱਥੇ ਅਟਕ ਜਾਣਾ ਸੀ ਜਦ ਮੇਰੇ ਬੱਚੇ ਦੇ ਜਨਮ ਦਾ ਸਮਾਂ ਆਇਆ, ਮੈਥੋਂ ਕੰਮ ਨਾ ਹੋਇਆ ਅਤੇ ਮੇਰੇ ਕੋਲ ਰਹਿਣ ਲਈ ਘਰ ਵੀ ਨਹੀਂ ਸੀਗਾ। ਮੇਰੀ ਹੇਅਰ ਡਰੈਸਰ ਨੇ ਮੈਨੂੰ ਆਪਣੇ ਘਰ ਰੱਖਿਆ, ਮੈਂ ਅਟਕ ਸਕਦੀ ਸਾਂ। ਮੈਂ ਫਸ ਸਕਦੀ ਸਾਂ ਜਦ ਮੈਂ ਨੇਚਰ ਦਾ ਪ੍ਰਚਾਰ ਕਰਦੀ ਸਾਂ ਅਤੇ ਮੈਨੂੰ ਕੈਂਸਰ ਹੋ ਗਿਆ। ਅਜਿਹੇ ਕਈ ਮੁਕਾਮ ਹੁੰਦੇ ਹਨ ਜਿੱਥੇ ਅਸੀਂ ਫਸ ਸਕਦੇ ਹਾਂ, ਪਰ ਜੇ ਤੁਸੀਂ ਨਾ ਚਾਹੋ ਤਾਂ ਇਹ ਜ਼ਰੂਰੀ ਨਹੀਂ ਹੈ। ਅਤੇ ਮੈਂ ਅਟਕਣਾ ਨਹੀਂ ਚਾਹੁੰਦੀ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਅਟਕੇ ਰਹੋ, ਇਸ ਲਈ ਮੈਂ ਇੱਥੇ ਤੁਹਾਨੂੰ ਛੁਡਾਉਣ ਆਈ ਹਾਂ। ਅਤੇ ਟੀਵੀ ਵੇਖਣ ਵਾਲੇ ਬਹੁਤ ਬੰਦਿਆਂ ਨੂੰ ਇਹ ਦੱਸ ਕੇ ਮਦਦ ਕਰਨ ਲਈ ਕਿ ਇਸ ਨੂੰ ਮੋਏ ਤਾਂ ਜੋ ਤੁਹਾਨੂੰ ਜੀਵਨ ਅਤੇ ਉਹਦਾ ਆਨੰਦ ਮਿਲੇ ਅਤੇ ਇਹਨਾਂ ਭਰਪੂਰ ਮਿਲੇ ਕਿ ਬਾਹਰ ਨੂੰ ਉੱਛਲ ਕੇ। ਤੁਸੀਂ ਸ਼ੈਤਾਨ ਬਾਰੇ ਜਾਣਦੇ ਹੋ, ਉਹ ਧਰਤੀ ਤੇ ਜਿਉਂਦਾ ਅਤੇ ਘੁੰਮ ਰਿਹਾ ਹੈ ਅਤੇ ਉਹ ਆਇਆ ਹੈ ਸਿਰਫ ਵੱਢਣ, ਚੁਰਾਉਣ ਅਤੇ ਨਾਸ਼ ਕਰਨ, ਪਰ ਯੇਸੂ ਨੇ ਕਿਹਾ ਮੈਂ ਆਇਆ ਤਾਂ ਜੋ ਤੁਹਾਨੂੰ ਜੀਵਨ ਅਤੇ ਉਹਦਾ ਆਨੰਦ ਮਿਲੇ। ਮੈਂ ਚਾਹੁੰਦੀ ਹਾਂ ਤੁਸੀਂ ਅੱਜ ਫੈਸਲਾ ਕਰੋ ਕਿ ਤੁਸੀਂ ਮੁਕਤ ਹੋਵੋਗੇ, ਆਪਣੇ ਜੀਵਨ ਦਾ ਆਨੰਦ ਮਾਣਨਾ ਸਿੱਖੋਗੇ ਅਤੇ ਬਾਕੀ ਦਾ ਜੀਵਨ ਗੁਜ਼ਾਰੋਗੇ ਪੂਰਨ ਚੰਗਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ। ਇਹ ਵਾਅਦਾ ਕਰੋ। ਅੱਜ ਦਾ ਸੁਨੇਹਾ ਕਮਜ਼ੋਰ ਦਿਲਾਂ ਵਾਲੇ ਤੇ ਸੌਖਾ ਚਾਹਣ ਵਾਲਿਆਂ ਲਈ ਨਹੀਂ ਹੈ, ਪਰ ਇਹ ਹਰ ਉਸ ਬੰਦੇ ਲਈ ਹੈ ਜੋ ਇਮਾਨਦਾਰੀ ਨਾਲ ਸੱਚਮੁੱਚ ਚੰਗਾ ਹੋਣਾ ਚਾਹੁੰਦਾ ਹੈ, ਨਰੋਇਆ ਹੋਣਾ ਚਾਹੁੰਦਾ ਹੈ। ਯੋਹੰਨਾ 5:1-6। ਮੈਂ ਦੇਵ ਨੂੰ ਕਿਹਾ ਅੱਜ ਮੈਂ ਉਸ ਕੁਰਸੀ ਤੇ ਬੈਠ ਕੇ ਉਹਨਾਂ ਨਾਲ ਇੱਕ ਮਾਂ ਵਾਂਗ ਗੱਲ ਕਰਾਂਗੀ। ਆਮੀਨ। ਸੋ ਅਸੀਂ ਇਹ ਮੰਨਾਂਗੇ ਕਿ ਤੁਹਾਡੀ ਮਾਂ ਬਹਿ ਕੇ ਤੁਹਾਡੇ ਨਾਲ ਗੱਲ ਕਰ ਰਹੀ ਹੈ ਤੁਹਾਡੇ ਜੀਵਨ ਦੇ ਬਾਰੇ। ਤੁਹਾਡਾ ਜੀਵਨ ਵਧੀਆ ਹੋਣਾ ਚਾਹੀਦਾ। ਆਮੀਨ। ਸ਼ਾਇਦ ਕਿਸੇ ਨੂੰ ਬਹੁਤ ਪਹਿਲੇ ਤੁਹਾਨੂੰ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਸਨ। ਯੋਹੰਨਾ 5:1-6। ਬਾਈਬਲ ਵਿੱਚ ਯੋਹੰਨਾ ਦੇ ਇਸ ਬੰਦੇ ਬਾਰੇ ਪ੍ਰਚਾਰ ਕਰਨਾ ਮੈਨੂੰ ਸਭ ਤੋਂ ਵੱਧ ਪਸੰਦ ਹੈ। ਕੁਝ ਕਹਾਣੀਆਂ ਹੁੰਦੀਆਂ ਹਨ ਜੋ ਸਾਨੂੰ ਪਸੰਦ ਹੁੰਦੀਆਂ ਨੇ ਅਤੇ ਇਹ ਵਾਲੀ ਮੈਨੂੰ ਸਭ ਤੋਂ ਵੱਧ ਪਸੰਦ ਹੈ। ਅਸੀਂ ਨੂੰ ਅਪਾਹਜ ਬੰਦਾ ਸਾਧਦੇ ਹਾਂ, ਪਰ ਦੁਨੀਆਂ 'ਚ ਇਹਦੇ ਬਾਰੇ ਪ੍ਰਚਾਰ ਕਰਦੀ ਹਾਂ। ਪਹਿਲੇ ਅਧਿਆਇ ਤੋਂ ਆਰੰਭ ਕਰਦੇ ਹਾਂ, 5 ਤੋਂ ਆਰੰਭ ਕਰਦੇ ਹਾਂ, ਆਇਤ 1 ਤੋਂ, ਜਿਹਦੇ ਅਨੁਸਾਰ ਇਹਦੇ ਪਿੱਛੇ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯੇਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੈਥਜ਼ਦਾ ਕਰਕੇ ਸਦਾਉਂਦਾ ਹੈ, ਜਿੱਥੇ 5 ਦਲਾਨ ਹਨ, ਬੂਏ ਜਾਂ ਮਾਰਕ ਕਹਿ ਸਕਦੇ ਹੋ। ਜ਼ਰਾ ਇਹਦੇ ਬਾਰੇ ਸੋਚੋ, ਪਾਣੀ ਦਾ ਇੱਕ ਵੱਡਾ ਤਾਲ ਹੈ ਅਤੇ ਉਹਦੇ ਆਲੇ ਦੁਆਲੇ ਕੋਈ ਇਮਾਰਤ ਹੈ ਜਿਹਦੇ ਬੂਹੇ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੰਗੇ, ਲੂਲੇ ਬਹੁਤ ਸਾਰੇ ਪਏ ਸਨ ਜੋ ਪਾਣੀ ਦੇ ਹਿੱਲਣ ਨੂੰ ਉਡੀਕ ਰਹੇ ਸਨ, ਕਿਉਂ ਜੋ ਸਹੀ ਸਮਾਂ ਆਉਣ ਤੇ ਇੱਕ ਸਵਰਗਦੂਤ ਹੇਠਾਂ ਤਾਲ ਵਿੱਚ ਜਾਂਦਾ ਤੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਪਾਣੀ ਦੇ ਹਿੱਲਣ ਤੋਂ ਬਾਅਦ ਜਿਹੜਾ ਪਹਿਲਾ ਬੰਦਾ ਹੁੰਦਾ ਸੀ ਉਹਦੇ 'ਚ ਵੜਨ ਵਾਲਾ, ਉਹਨੂੰ ਆਪਣੇ ਰੋਗ ਤੋਂ ਮੁਕਤੀ ਮਿਲ ਜਾਂਦੀ ਸੀ। ਇਸ ਲਈ ਸਾਲ 'ਚ ਇੱਕ ਵਾਰੀ ਕਿਸੇ ਬੰਦੇ ਨੂੰ ਚਮਤਕਾਰ ਮਿਲਦਾ ਸੀ, ਮਤਲਬ ਸਾਲ 'ਚ ਇੱਕ ਵਾਰੀ ਕਿਸੇ ਬੰਦੇ ਨਾਲ ਚਮਤਕਾਰ ਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਅਸੀਂ ਅਜਿਹੇ ਨਿਯਮ ਹੇਠਾਂ ਨਹੀਂ ਜਿਉਂਦੇ। ਆਮੀਨ। ਅਸੀਂ ਵੱਡੀ ਗੱਲ ਸਿੱਖ ਸਕਦੇ ਹਾਂ ਇਸ ਬੰਦੇ ਦੇ ਜੀਵਨ ਵੱਲ ਵੇਖ ਕੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਸਾਲਾਂ ਤੋਂ ਪਿਆ ਸੀ, ਅਸੀਂ ਕਹਿ ਸਕਦੇ ਹਾਂ ਉਹ ਅਟਕਿਆ ਸੀ। ਉਹਨੂੰ ਕੋਈ ਰੋਗ ਸੀ ਜਿਹਨੇ ਜੜ ਫੜੀ ਹੋਈ ਸੀ ਬਾਈਬਲ ਦੇ ਅਨੁਸਾਰ 38 ਸਾਲਾਂ ਤੋਂ। ਵੈਸੇ ਤੁਸੀਂ ਜਾਣਦੇ ਹੋ ਅਸੀਂ ਗੱਲ ਕਰ ਰਹੇ ਹਾਂ ਅੱਜ ਭਾਵਨਾਤਮਕ ਰੋਗਾਂ ਦੇ ਬਾਰੇ, ਪਰ ਕੀ ਤੁਸੀਂ ਜਾਣਦੇ ਹੋ ਜੇ ਤੁਸੀਂ ਚਿੜਚਿੜੇ ਹੋ, ਬਹੁਤ ਜ਼ਿਆਦਾ ਭਾਵੁਕ ਹੋ, ਤੁਹਾਡੀਆਂ ਭਾਵਨਾਵਾਂ ਕਾਇਲ ਹੁੰਦੀਆਂ ਰਹਿੰਦੀਆਂ ਹਨ ਤਕਰੀਬਨ ਹਰ ਵੇਲੇ, ਉਹ ਇੱਕ ਬਿਮਾਰੀ ਹੈ, ਇੱਕ ਰੋਗ ਹੁੰਦਾ ਹੈ। ਜੇ ਤੁਸੀਂ ਬੇਹੱਦ ਅਸੁਰੱਖਿਅਤ ਹੋ ਅਤੇ ਡਰਦੇ ਰਹਿੰਦੇ ਹੋ, ਕਦੇ ਅੱਗੇ ਵੱਧ ਕੇ ਨਵਾਂ ਕਦਮ ਨਹੀਂ ਚੱਕਦੇ ਤੇ ਲੋਕਾਂ ਨੂੰ ਆਪਣੇ ਨਾਲ ਬਦਸਲੂਕੀ ਕਰਨ ਦਿੰਦੇ ਹੋ ਕਿਉਂਕਿ ਤੁਹਾਨੂੰ ਮਨੁੱਖਾਂ ਦਾ ਡਰ ਹੈ ਤੇ ਤੁਸੀਂ ਕਿਸੇ ਦਾ ਸਾਹਮਣਾ ਨਹੀਂ ਕਰਦੇ, ਇਹ ਇੱਕ ਬਿਮਾਰੀ ਹੈ, ਇੱਕ ਰੋਗ ਹੈ। ਪਰਮੇਸ਼ਰ ਨਹੀਂ ਚਾਹੁੰਦੇ ਤੁਸੀਂ ਇਸ ਤਰੀਕੇ ਜੀਓ। ਉਹ ਜਿਹਨੂੰ ਪੁੱਤਰ ਨੇ ਆਜ਼ਾਦ ਕੀਤਾ ਉਹ ਸੱਚਮੁੱਚ ਆਜ਼ਾਦ ਹੈ, ਮਾਰਗਦਰਸ਼ਨ ਲੈਣ ਲਈ ਆਜ਼ਾਦ ਹੈ, ਪਵਿੱਤਰ ਆਤਮਾ ਤੋਂ ਉਹ ਸਭ ਬਣਨ ਲਈ ਆਜ਼ਾਦ ਹੈ ਜੋ ਮੁਮਕਿਨ ਹੈ ਜੀਵਨ ਦੇ ਵਿੱਚ। ਯੇਸੂ ਨੇ ਤੁਹਾਡੇ ਨਿਸਤਾਰੇ ਲਈ ਮੁੱਲ ਚੁਕਾਇਆ, ਉਹਨਾਂ ਨੇ ਡਾਕਟਰ ਦੀ ਫੀਸ ਦਿੱਤੀ ਹੈ, ਡਾਕਟਰ ਪਵਿੱਤਰ ਆਤਮਾ ਨੂੰ ਉਹਨਾਂ ਨੇ ਸਲੀਬ ਤੇ ਸਭ ਮੁੱਲ ਲਿਆ ਸੀ। 2000 ਸਾਲ ਪਹਿਲੇ ਉਹਨਾਂ ਨੇ ਆਪਣੇ ਲਹੂ ਨਾਲ ਮੁੱਲ ਦਿੱਤਾ, ਤੇ ਮੇਰੇ ਖਿਆਲ ਨਾਲ ਅਸੀਂ ਘੱਟੋ ਘੱਟ ਇੰਨਾ ਕਰ ਸਕਦੇ ਹਾਂ ਕਿ ਅਸੀਂ ਉਸ ਆਜ਼ਾਦੀ ਦਾ ਆਨੰਦ ਮਾਣ ਸਕੀਏ ਜੋ ਯੇਸੂ ਨੇ ਮਰ ਕੇ ਸਾਨੂੰ ਦਵਾਈ ਹੈ। 38 ਸਾਲਾਂ ਤੋਂ ਉਹ ਬੰਦਾ ਉੱਥੇ ਪਿਆ ਸੀ, 38 ਸਾਲਾਂ ਤੋਂ ਪਿਆ ਸੀ, ਫਿਰ ਯੇਸੂ ਉੱਥੇ ਆਏ ਅਤੇ ਯੇਸੂ ਨੇ ਉਹਨੂੰ ਪਿਆ ਹੋਇਆ ਵੇਖ ਕੇ ਇਹ ਜਾਣ ਕੇ। ਹੁਣ ਇਹ ਆਇਤ 6 ਹੈ। ਹੁਣ ਪਿੱਛੇ ਬੈਠੇ ਮੇਰੇ ਮਿੱਤਰੋ, ਤੁਹਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਈ। ਯੇਸੂ ਨੇ ਉਹਨੂੰ ਪਾਇਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਕਿ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ, ਉਹਨੂੰ ਆਖਿਆ, ਇਹ ਗੱਲ ਮੈਨੂੰ ਅਚੰਬਿਤ ਕਰਦੀ। ਉਹਨਾਂ ਨੇ ਉਸ ਬੰਦੇ ਨੂੰ ਵੇਖਿਆ ਜੋ ਉੱਥੇ ਪਿਆ ਸੀ ਰੋਗ ਦਾ ਮਾਰਿਆ 38 ਸਾਲਾਂ ਤੋਂ, ਅਤੇ ਉਹਨੂੰ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਗੱਲ ਕਠੋਰ ਲੱਗਦੀ ਹੈ, ਪਰ ਮੈਂ ਅੱਜ ਤੁਹਾਨੂੰ ਤੇ ਸਾਡੇ ਦਰਸ਼ਕਾਂ ਨੂੰ ਪੁੱਛਣਾ ਚਾਹੁੰਦੀ ਕਿ ਤੁਸੀਂ ਸੱਚਮੁੱਚ ਚੰਗਾ ਹੋਣਾ ਚਾਹੁੰਦੇ ਹੋ? ਕਈ ਲੋਕੀ ਆਪਣੀ ਕਮਜ਼ੋਰੀਆਂ ਪਸੰਦ ਕਰਦੇ ਨੇ, ਉਹ ਉਹਨਾਂ ਦੀ ਪਛਾਣ ਬਣ ਜਾਂਦੀ ਹੈ। ਮੈਂ ਅਸੁਰੱਖਿਅਤ ਹਾਂ, ਮੈਂ ਡਰਦਾ ਹਾਂ, ਮੈਂ ਕੀ ਕਰਾਂ, ਮੇਰੇ ਬਸ ਨਹੀਂ ਚੱਲਦਾ, ਮੈਂ ਪੀਤਾ, ਮੈਂ ਕੀ ਕਰਾਂ, ਮੇਰਾ ਸ਼ੋਸ਼ਣ ਹੋਇਆ ਸੀ, ਕਿਸੇ ਨੂੰ ਮੇਰੀ ਲੋੜ ਨਹੀਂ ਹੈਗੀ, ਜੋ ਵੀ ਤੁਹਾਡੀ ਸਮੱਸਿਆ ਹੋਵੇ, ਮੇਰੇ ਪਤੀ ਨੇ ਕਿਸੇ ਹੋਰ ਜਨਾਨੀ ਲਈ ਮੈਨੂੰ ਛੱਡ ਦਿੱਤਾ, ਮੈਂ ਉਹਨੂੰ ਭੁਲਾ ਨਹੀਂ ਸਕਦੀ। ਤੁਹਾਨੂੰ ਨਵਾਂ ਰਵੱਈਆ ਅਪਣਾਉਣਾ ਤੇ ਕਹਿਣਾ, ਮੈਂ ਜੀਵਨ 'ਚ ਮਸੀਹ ਦੁਆਰਾ ਜੋ ਮੈਨੂੰ ਬਲ ਦਿੰਦੇ ਹਨ ਸਭ ਕੁਛ ਕਰ ਸਕਦੀ ਹਾਂ। ਮੈਂ ਉਹਦੇ ਬਾਰੇ ਕੁਛ ਨਹੀਂ ਕਰ ਸਕਦੀ ਜੋ ਮੈਂ ਇੱਥੋਂ ਗਵਾਚਿਆ, ਪਰ ਉਹਦੇ ਬਾਰੇ ਬਹੁਤ ਕੁਛ ਕਰ ਸਕਦੀ ਹਾਂ ਜੋ ਬਾਕੀ ਹੈ। ਮੈਂ ਕਠੋਰ ਨਹੀਂ ਜਾਪਣਾ ਚਾਹੁੰਦੀ, ਏਦਾਂ ਨਹੀਂ ਕਿ ਮੈਂ ਤੁਹਾਡਾ ਦਰਦ ਨਹੀਂ ਸਮਝਦੀ, ਮੈਂ ਦਰਦ ਭੁਗਤਿਆ ਹੈ, ਮੈਂ ਦਰਦ ਬਾਰੇ ਜਾਣਦੀ ਹਾਂ, ਮੈਨੂੰ ਉਹਦਾ ਤਜਰਬਾ ਹੈ, ਪਰ ਮੈਂ ਇਹ ਵੀ ਜਾਣਦੀ ਹਾਂ ਕਿ ਤੁਹਾਨੂੰ ਜੀਵਨ 'ਚ ਕੀ ਮਿਲ ਸਕਦਾ ਹੈ। ਅਤੇ ਜਿਹੜੇ ਲੋਕ ਘਾਇਲ ਹਨ, ਮੈਂ ਨਹੀਂ ਚਾਹੁੰਦੀ ਉਹ ਆਪਣਾ ਬਾਕੀ ਜੀਵਨ ਦੁੱਖਾਂ 'ਚ ਘੁਲਦੇ ਰਹਿਣ, ਮੈਂ ਤੁਹਾਨੂੰ ਤੁਹਾਡਾ ਬਾਕੀ ਦਾ ਜੀਵਨ ਕਾਇਲ ਨਹੀਂ ਵੇਖਣਾ ਚਾਹੁੰਦੀ, ਮੈਂ ਤੁਹਾਨੂੰ ਥੋੜੇ ਚੰਗੇ ਵੀ ਨਹੀਂ ਦੇਖਣਾ ਚਾਹੁੰਦੀ, ਮੈਂ ਤੁਹਾਨੂੰ ਸੰਪੂਰਨ ਵੇਖਣਾ ਚਾਹੁੰਦੀ ਹਾਂ, ਪੂਰੇ ਅਤੇ ਨਰੋਏ ਮੈਂ ਵੇਖਣਾ ਚਾਹੁੰਦੀ, ਤੁਹਾਨੂੰ ਜੋਸ਼ ਨਾਲ ਭਰੇ, ਪਵਿੱਤਰ ਆਤਮਾ ਨਾਲ ਭਰੇ, ਅਤੇ ਪਰਮੇਸ਼ਵਰ ਲਈ ਕੁਛ ਕਰਦੇ ਹੋਏ, ਅਤੇ ਸ਼ੈਤਾਨ ਤੋਂ ਹਰ ਦਿਨ ਬਦਲਾ ਲੈਂਦੇ ਹੋਏ ਉਹਦੇ ਲਈ ਜੋ ਉਹਨੇ ਤੁਹਾਡੇ ਨਾਲ ਕੀਤਾ ਸੀ। ਹਰ ਦਿਨ ਮੈਂ ਸ਼ੈਤਾਨ ਤੋਂ ਬਦਲਾ ਨਾ ਲੈ ਰਹੀ ਹੁੰਦੀ ਜੇਕਰ ਮੈਂ ਘਰ ਬੈਠੀ ਹੁੰਦੀ, ਮੂੰਹ ਸੁਜਾ ਕੇ ਅਤੇ ਆਪਣੇ ਤੇ ਤਰਸ ਖਾ ਕੇ ਕੁਝ ਜੀਵਨ ਕਾਰਨ ਜੋ ਮੇਰਾ ਸੀਗਾ ਮੈਂ ਕੀਤਾ ਸੀ ਸਾਲਾਂ ਤੱਕ, ਪਰ ਅੱਜ ਇਸ ਵੇਲੇ ਮੈਂ ਸ਼ੈਤਾਨ ਤੋਂ ਉਹਦੇ ਲਈ ਬਦਲਾ ਲੈ ਰਹੀ ਹਾਂ ਜੋ ਉਹਨੇ ਮੇਰੇ ਨਾਲ ਕੀਤਾ। ਅਸੀਂ ਬੁਰਿਆਈ ਦੇ ਬਦਲੇ ਭਲਿਆਈ ਕਰਕੇ ਉਹਦੇ ਤੋਂ ਬਦਲਾ ਲੈਂਦੇ ਹਾਂ। ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਸਾਨੂੰ ਇੱਥੇ ਉਸ ਬੰਦੇ ਦੀ ਸਮੱਸਿਆ ਨਜ਼ਰ ਆਉਂਦੀ ਹੈ। ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜੋ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਾਲ ਵਿੱਚ ਉਤਾਰੇ। ਵੈਸੇ ਮੈਂ ਕੁਝ ਕਹਾਂ, ਜੇ ਤੁਹਾਡੇ 'ਚ ਥੋੜੀ ਅਕਲ ਹੁੰਦੀ 38 ਸਾਲਾਂ 'ਚ ਤੁਸੀਂ ਤਾਲ ਦੇ ਕੰਢੇ ਪਹੁੰਚ ਜਾਣਾ ਸੀ। ਉਹ ਤੁਰ ਨਹੀਂ ਸਕਦਾ ਸੀ, ਪਰ ਕਿਧਰੇ ਵੀ ਨਹੀਂ ਲਿਖਿਆ ਕਿ ਬਿਲਕੁਲ ਹਿੱਲ ਨਹੀਂ ਸਕਦਾ ਸੀ। ਜੇ ਕੋਈ ਬੰਦਾ ਕਿਸਰ ਸਕਦਾ ਅੱਧਾ ਜਾਂ 1 ਇੰਚ ਹਰ ਇੱਕ ਸਾਲ ਦੇ ਵਿੱਚ, ਫਿਰ 38 ਸਾਲ ਵਿੱਚ ਉਹਨੇ ਕੰਡੇ ਤੱਕ ਪਹੁੰਚ ਜਾਣਾ ਸੀਗਾ ਤੇ ਪਾਣੀ ਹਿੱਲਣਾ ਆਰੰਭ ਹੋਣ ਤੇ ਅੰਦਰ ਡਿੱਗਣ ਲਈ ਤਿਆਰ ਹੋਣਾ ਸੀ। ਪਰ ਨਹੀਂ, ਉਹ ਉੱਥੇ ਪਿਆ ਉਡੀਕ ਰਿਹਾ ਸੀ ਕਿ ਕੋਈ ਹੋਰ ਆ ਕੇ ਉਹ ਕਰਨ ਵਾਲਾ ਹੈ ਉਹਦੇ ਲਈ। ਮੈਂ ਕਿਹਾ ਉਹ ਚਾਹੁੰਦਾ ਸੀ ਕੋਈ ਹੋਰ ਆ ਕੇ ਉਹ ਕਰੇ ਉਹਦੇ ਲਈ। ਉਹਦੇ ਬਾਅਦ ਅਗਲੀ ਗੱਲ ਜੋ ਉਹਨੇ ਕੀਤੀ ਇਹ ਸੀ, ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉਤਰ ਪੈਂਦਾ ਹੈ, ਕੋਈ ਹੋਰ ਚਲਾ ਜਾਂਦਾ ਹੈ। ਸ਼ਰਤ ਯਿਸੂ ਨੇ ਕਿਹਾ ਹੋਣਾ, ਓ ਨਹੀਂ ਨਹੀਂ ਨਹੀਂ, ਓ ਬੜੇ ਅਫਸੋਸ ਦੀ ਗੱਲ ਹੈ, 38 ਸਾਲਾਂ ਤੋਂ ਇੱਥੇ ਪਿਆ, ਇੱਥੇ ਸਾਰੇ ਤੇਥੋਂ ਅੱਗੇ ਨਿਕਲ ਜਾਂਦੇ ਨੇ, ਕੋਈ ਚੱਕ ਕੇ ਤੈਨੂੰ ਤਾਲ ਚ ਨਹੀਂ ਰੱਖਦਾ, ਮੈਨੂੰ ਦੱਸੋ ਤੁਸੀਂ ਕਿਵੇਂ ਸਹਿਨ ਕਰਦੇ ਹੋ। ਅਸੀਂ ਸੋਚਾਂਗੇ ਸਾਡੇ ਪਿਆਰੇ ਯਿਸੂ ਨੇ ਇਹੋ ਕਿਹਾ ਹੋਏਗਾ, ਪਰ ਨਹੀਂ, ਉਹਨਾਂ ਨੇ ਕਿਹਾ, ਉਹਨਾਂ ਨੇ ਉਸ ਬੰਦੇ ਵੱਲ ਵੇਖ ਕੇ ਕਿਹਾ, ਉੱਠ ਜਾ। ਦੋਸਤੋ, ਬਾਈਬਲ ਚ ਇਹ ਪੜ੍ਹ ਕੇ ਤੁਹਾਨੂੰ ਕੀ ਪਤਾ ਚੱਲਦਾ ਹੈ? ਸਾਨੂੰ ਸਮਝ ਆਉਂਦੀ ਹੈ ਕਿ ਉਹਨਾਂ ਨੂੰ ਉੱਚੀ ਦੇ ਕੇ ਕਿਹਾ ਸੀ, ਫਟਾਫਟ ਉੱਠ ਜਾ। ਅਤੇ ਉਹਨਾਂ ਦੀ ਅਗਲੀ ਗੱਲ ਮੈਨੂੰ ਬਹੁਤ ਪਸੰਦ ਹੈ, ਉੱਠ ਆਪਣੀ ਮੰਜੀ ਚੁੱਕ ਕੇ ਤੁਰ ਪਾਓ। ਪਰਮੇਸ਼ਰ ਸਿਰਫ ਇਹ ਨਹੀਂ ਚਾਹੁੰਦੇ ਕਿ ਅਸੀਂ ਉੱਠੀਏ, ਸਗੋਂ ਚਾਹੁੰਦੇ ਹਨ ਅਸੀਂ ਉਹ ਗੰਧ ਸਾਫ਼ ਕਰੀਏ ਜੋ ਅਸੀਂ ਪਾਇਆ ਸੀ ਜਦ ਅਸੀਂ ਹੇਠਾਂ ਸੀ। ਕੀ ਤੁਸੀਂ ਸੱਚਮੁੱਚ ਚੰਗੇ ਹੋਣਾ ਚਾਹੁੰਦੇ ਹੋ? ਜੇ ਹੋਣਾ ਚਾਹੁੰਦੇ ਹੋ ਤਾਂ ਪਰਮੇਸ਼ਰ ਦੇ ਰਾਜ ਦਾ ਪਹਿਲਾ ਨਿਯਮ ਹੈ ਕਿ ਤੁਹਾਨੂੰ ਫੈਸਲਾ ਕਰਨਾ ਹੈ ਕਿ ਤੁਸੀਂ ਚੰਗੇ ਹੋਣ ਵਾਲੇ ਹੋ, ਮੇਰਾ ਮਤਲਬ ਪੱਕਾ ਫੈਸਲਾ, ਅਤੇ ਉਹਦੇ ਤੇ ਡਟੇ ਰਹਿਣਾ ਹੈ। ਤੁਹਾਨੂੰ ਆਪਣੇ ਆਪ ਨਾਲ ਇਹ ਗੱਲ ਕਰਨੀ ਹੈ, ਇਹ ਕਰਨਾ ਸੌਖਾ ਨਹੀਂ ਹੋਏਗਾ, ਪਰ ਮੈਂ ਕਦੇ ਹਿੰਮਤ ਨਹੀਂ ਹਾਰਾਂਗਾ, ਭਾਵੇਂ ਇਹਦੇ ਚ ਕਿੰਨਾ ਵੀ ਚਿਰ ਲੱਗੇ। ਤਦ ਤੱਕ ਦਬਾਅ ਪਾਉਂਦਾ ਹੋਵਾਂਗਾ ਜਦ ਯਿਸੂ ਮੈਨੂੰ ਪਰਤ ਲੈਣ ਆਉਣਗੇ, ਕਿਉਂਕਿ ਮੈਂ ਬੁਰੇ ਹਾਲਾਤਾਂ 'ਚ ਰਹਿਣ ਵਾਲਾ ਨਹੀਂ ਹਾਂ। ਜੇ ਕੋਈ ਨਰੋਇਆ ਹੋ ਸਕਦਾ ਹੈ, ਮੈਂ ਨਰੋਇਆ ਹੋਣਾ ਚਾਹਾਂਗਾ। ਪਰਮੇਸ਼ਰ ਮੈਨੂੰ ਜੋ ਵੀ ਕਰਨ ਨੂੰ ਕਹਿਣਗੇ, ਜੇ ਉਹਦੇ 'ਚ ਮੇਰੀ ਮਦਦ ਕਰਨਗੇ, ਮੈਂ ਜ਼ਰੂਰ ਕਰਾਂਗਾ। ਮੈਨੂੰ ਪਤਾ ਇਹ ਸੌਖਾ ਨਹੀਂ ਹੋਏਗਾ, ਪਰ ਉਹ ਕਰਨਾ ਸਕਾਰਤ ਹੋਏਗਾ। ਕਾਸ਼ ਮੈਂ ਤੁਹਾਨੂੰ ਦੱਸ ਸਕਦੀ ਉਹ ਕਿਹੜੀ ਜਾਦੂਈ ਚੀਜ਼ ਹੈ ਜੋ ਕੁਝ ਲੋਕਾਂ ਨੂੰ ਇਹ ਫੈਸਲਾ ਕਰਨ ਨੂੰ ਪ੍ਰੇਰਦੀ ਹੈ ਅਤੇ ਕੁਝ ਬੰਦੇ ਕਦੇ ਇਹ ਫੈਸਲਾ ਨਹੀਂ ਕਰ ਪਾਉਂਦੇ। ਮੈਂ ਨਹੀਂ ਜਾਣਦੀ ਉਹ ਕੀ ਹੈ, ਪਰ ਇੰਨਾ ਜਾਣਦੀ ਹਾਂ ਕਿ ਉਹਦਾ ਸੰਬੰਧ ਹੈ ਤੁਹਾਡੀ ਇੱਛਾ ਦੇ ਨਾਲ। ਕੀ ਕੋਈ ਮੇਰੇ ਨਾਲ ਸਹਿਮਤ ਹੈ? ਤੁਸੀਂ ਕਰਜ਼ੇ ਤੋਂ ਮੁਕਤ ਹੋ ਸਕਦੇ ਹੋ, ਪੈਸਿਆਂ ਨੂੰ ਸਾਹਮਣਾ ਬਚਤ ਕਰਨਾ ਅਤੇ ਮੁੱਲ ਦੇ ਕੇ ਵਸਤਾਂ ਖਰੀਦਣੀਆਂ ਸਿੱਖ ਸਕਦੇ ਹੋ, ਔਖੇ ਹਾਲਾਤਾਂ 'ਚ ਵੀ ਪ੍ਰਸੰਨ ਰਹਿ ਸਕਦੇ ਹੋ, ਪਰਮੇਸ਼ਰ ਤੁਹਾਨੂੰ ਵਾਪਰ ਸਕਦੇ ਨੇ। ਕੋਈ ਵੀ ਟੋਆ ਇੰਨਾ ਡੂੰਘਾ ਨਹੀਂ ਕਿ ਪਰਮੇਸ਼ਰ ਨਾ ਪਹੁੰਚ ਸਕਣ ਕਿ ਤੁਹਾਨੂੰ ਕੱਢ ਨਾ ਸਕਣ, ਪਰ ਤੁਸੀਂ ਇੱਕ ਫੈਸਲਾ ਕਰਨਾ ਹੈ। ਤੇ ਜੀਵਨ ਦੇ ਇੱਕ ਮੁਕਾਮ ਤੇ ਮੈਂ ਫੈਸਲਾ ਕੀਤਾ ਸੀ ਕਿ ਜੇ ਕੋਈ ਚੰਗਾ ਹੋ ਸਕਦਾ ਤਾਂ ਮੈਂ ਉਹ ਹੋਵਾਂਗੀ। ਮੇਰੇ ਵਿੱਚ ਉਹਦਾ ਦੀ ਥੋੜ੍ਹੀ ਦ੍ਰਿੜਤਾ ਹੈਗੀ ਹੈ, ਸੱਚੀ ਪੱਕੀ ਗੱਲ ਹੈ। ਮੈਂ ਕਹਿਣਾ ਚਾਹੁੰਦੀ ਭਾਵੇਂ ਤੁਹਾਡੇ ਅੱਗੇ ਕਿੰਨਾ ਵੀ ਪ੍ਰਚਾਰ ਕਰਨਾ, ਉਹਦਾ ਇੱਕ ਹਿੱਸਾ ਜੋ ਤੁਹਾਨੂੰ ਕਰਨਾ ਹੈ। ਇਹ ਕੰਮ ਕੋਈ ਤੁਹਾਡੇ ਕੋਲ ਜ਼ਬਰਦਸਤੀ ਨਹੀਂ ਕਰਵਾ ਸਕਦਾ, ਤੁਹਾਨੂੰ ਪਾਲਣੀ ਹੈ ਆਪਣੇ ਅੰਦਰ ਪਰਮੇਸ਼ਵਰ ਦੀ ਸ਼ਕਤੀ ਤੇ। ਤੁਹਾਨੂੰ ਸਮਝਣਾ ਹੈ ਕਿ ਇਹ ਇੱਕ ਸਿਲਸਿਲਾ ਹੋਵੇਗਾ ਅਤੇ ਉਹਦੇ 'ਚ ਤੁਹਾਡੀ ਇੱਛਾ ਤੋਂ ਵਧੀਕ ਸਮਾਂ ਲੱਗੇਗਾ ਅਤੇ ਉਹਦੇ ਤੋਂ ਵੱਧ ਭੀੜ ਹੋਵੇਗੀ ਜਿੰਨਾ ਤੁਸੀਂ ਸੋਚਿਆ ਸੀ। ਹੋ ਸਕਦਾ ਹੈ, ਪਰ ਮੈਂ ਸੱਚ ਕਹਿੰਦੀ ਹਾਂ, ਮੈਂ ਉਹਦੇ ਲਈ ਕਸ਼ਟ ਭੁਗਤਣ ਨੂੰ ਤਿਆਰ ਹਾਂ ਜਿਹਦੇ ਰਾਹੀਂ ਮੇਰਾ ਭਲਾ ਹੋਵੇਗਾ, ਬਜਾਏ ਇਹਦੇ ਕਿ ਕੁਛ ਨਾ ਕਰਕੇ ਦੁਖੀ ਹੋਵਾਂ, ਦਿਨ ਰਾਤ ਰੋਂਦੀ ਰਵਾਂ, ਕਲਪਦੀ ਰਵਾਂ ਕਿਸੇ ਚੀਜ਼ ਲਈ ਜਿਹਨੇ ਕਦੇ ਮੇਰਾ ਭਲਾ ਨਹੀਂ ਕਰਨਾ। ਆਮੀਨ। ਇਸ ਲਈ ਤੁਸੀਂ ਇੱਕ ਫੈਸਲਾ ਕਰਨਾ, ਆਪਣੇ ਤੇ ਤਰਸ ਖਾਣਾ ਛੱਡ ਦਿਓ।
ਮੇਰਾ ਕੋਈ ਆਦਮੀ ਨਹੀਂ ਜੋ ਮੈਨੂੰ ਤਾਲ ਵਿੱਚ ਪਾਵੇ ਤੇ ਜਦੋਂ ਵੀ ਮੈਂ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਕੋਈ ਹੋਰ ਮੈਥੋਂ ਅੱਗੇ ਨਿਕਲ ਜਾਂਦਾ। ਮੇਰਾ ਆਪਣੇ ਸਲੂਕ ਤੇ ਵਾਸ਼ ਨਹੀਂ ਚੱਲਦਾ, ਮੇਰਾ ਸ਼ੋਸ਼ਣ ਹੋਇਆ ਸੀ ਤੁਹਾਡੇ ਤੋਂ ਗੁਜ਼ਰੀ ਹੁੰਦੀ ਤਾਂ ਤੁਹਾਨੂੰ ਪਤਾ ਲੱਗਦਾ ਭਾਈ।
ਮੈਨੂੰ ਆਪਣੇ ਤੇ ਤਰਸ ਖਾਣ ਦੀ ਸਮੱਸਿਆ ਸੀਗੀ, ਵਿਚਾਰੀ ਮੈਂ ਜੋਇਸ, ਕਿਸੇ ਵੀ ਮੇਰੇ ਜਿੰਨਾ ਭੁਗਤਿਆ ਨਹੀਂ ਸੀਗਾ। ਮੈਂ ਪਹਿਲੇ ਤੋਂ ਸੇਵਕਾਈ 'ਚ ਸਾਂ। ਪਰਮੇਸ਼ਰ ਨੇ ਮੈਨੂੰ ਕਿਹਾ, ਤੂੰ ਜਾਂ ਕਮਜ਼ੋਰ ਹੋ ਸਕਦੀ ਹੈ ਜਾਂ ਸ਼ਕਤੀਸ਼ਾਲੀ, ਪਰ ਤੂੰ ਦੋਵੇਂ ਨਹੀਂ ਹੋ ਸਕਦੀ। ਮੈਂ ਚਾਹੁੰਦੀ ਸਾਂ ਇੱਥੇ ਮੰਚ 'ਤੇ ਪਰਮੇਸ਼ਰ ਦਾ ਸ਼ਕਤੀਸ਼ਾਲੀ ਵਚਨ ਦੱਸਾਂ, ਫਿਰ ਆਪਣੇ ਘਰ ਵਿੱਚ ਬੈਠ ਕੇ ਆਪਣੇ 'ਤੇ ਤਰਸ ਖਾਵਾਂ, ਕਿਉਂਕਿ ਡੇਵ ਰੋਜ਼ ਜਾ ਕੇ ਗੋਲਫ ਖੇਡਦੇ ਹਨ ਅਤੇ ਮੈਂ ਨਹੀਂ ਚਾਹੁੰਦੀ ਸਾਂ ਕਿ ਉਹ ਜਾਣ। ਚਲੋ ਵੀ, ਆਤਮ ਦਇਆ ਮੂਰਤੀ ਪੂਜਾ ਐ, ਅਸੀਂ ਆਪਣੇ ਪੂਰਾ ਧਿਆਨ ਆਪਣੇ ਤੇ ਲਾਉਂਦੇ ਹਾਂ ਤੇ ਇਹੋ ਸੋਚਦੇ ਹਾਂ ਕਿ ਮੇਰਾ ਕੀ ਹੋਊਗਾ, ਮੇਰਾ ਕੀ ਹੋਊਗਾ, ਮੇਰਾ ਕੀ ਹੋਊਗਾ, ਮੇਰਾ ਕੀ ਹੋਊਗਾ, ਮੇਰਾ ਕੀ। ਮੈਂ ਇੱਥੇ ਸਾਰਾ ਕੰਮ ਕਰਦੀ ਹਾਂ, ਮੇਰੇ ਬੱਚੇ ਖੇਡਦੇ ਨੇ, ਉਹ ਖਿਲਾਰਾ ਪਾ ਦਿੰਦੇ ਨੇ, ਫਿਰ ਮੈਨੂੰ ਸਭ ਕੁਝ ਕਰਨਾ ਪੈਂਦਾ, ਤੁਸੀਂ ਰੋਜ਼ ਕੰਮ ਲਈ ਨਿਕਲ ਜਾਂਦੇ, ਸਾਰਾ ਦਿਨ ਭਾਂਡੇ ਮਾਂਜਦੇ ਆ। ਇਹਦਾ ਸਲੂਕ ਨਾ ਕਰੋ, ਤੁਸੀਂ ਨਹੀਂ ਜਾਣਦੇ ਮੈਂ ਕੀ ਕਰ ਰਹੀ ਹਾਂ। ਆਤਮ ਦਇਆ ਸਭ ਤੋਂ ਵੱਧ ਤਬਾਹ ਕਰਨ ਵਾਲੀ ਚੀਜ਼ ਹੈ। ਵੈਸੇ ਮੈਨੂੰ ਉਹ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ ਜੋ ਹੋਰਾਂ ਨੂੰ ਸਨ। ਮੇਰੇ ਕੋਲ ਇਹ ਨਹੀਂ ਸੀ, ਉਹ ਨਹੀਂ ਸੀ, ਪੈਸੇ ਨਹੀਂ, ਕੱਪੜੇ ਨਹੀਂ, ਮੈਂ ਬਹੁਤ ਗਰੀਬ ਸਾਂ ਅਤੇ ਮੈਂ ਦੱਸ ਨਹੀਂ ਸਕਦੀ ਮੇਰਾ ਕਿੰਨਾ ਬੁਰਾ ਹਾਲ ਸੀ, ਮੇਰਾ ਕੀ ਹੋਊਗਾ, ਮੇਰਾ ਕੀ ਹੋਊਗਾ। ਤੁਹਾਨੂੰ ਇਹ ਬੰਦ ਕਰਨਾ ਹੈ, ਬੰਦ ਕਰੋ, ਇਹ ਸਭ ਬੰਦ ਕਰੋ, ਉੱਠ ਜਾਓ ਅਤੇ ਕਹੋ ਮੈਂ ਆਪਣੇ ਤੇ ਤਰਸ ਖਾ ਕੇ ਆਪਣਾ ਇੱਕ ਦਿਨ ਹੋਰ ਬਰਬਾਦ ਨਹੀਂ ਕਰਾਂਗਾ। ਸ਼ੈਤਾਨ ਨਾਲ ਲੜਨਾ ਸ਼ੁਰੂ ਕਰੋ, ਉੱਚੀ ਦੇ ਕੇ ਹਰ ਉਸ ਅਸੀਸ ਬਾਰੇ ਬੋਲੋ ਜੋ ਤੁਹਾਨੂੰ ਜੀਵਨ ਵਿੱਚ ਪ੍ਰਾਪਤ ਹੈ। ਸ਼ੈਤਾਨ, ਤੂੰ ਮੈਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਕੀ ਨਹੀਂ ਹੈ? ਮੈਂ ਤੈਨੂੰ ਦੱਸਦੀ ਹਾਂ ਮੇਰੇ ਕੋਲ ਕੀ ਹੈ। ਮੈਂ ਸਵਰਗ ਜਾਣ ਵਾਲੀ ਹਾਂ, ਮੈਂ ਸਦੀਪਕ ਜੀਣ ਵਾਲੀ ਹਾਂ, ਹਾ ਹਾ, ਮੈਨੂੰ ਮਾਫੀ ਮਿਲ ਗਈ। ਹਾਂ, ਇੱਥੇ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਮੇਰੇ ਨਾਲ ਬੁਰਾ ਹੋਇਆ ਹੈ, ਸਿਰਫ ਮੇਰੇ ਨਾਲ ਹੀ, ਹੋਰ ਕਿਸੇ ਨਾਲ ਨਹੀਂ। ਪਰ ਮੈਂ ਦੱਸਦੀ ਹਾਂ, ਅੱਜ ਇੱਥੇ ਅਜਿਹੇ ਬੰਦੇ ਹਨ ਜਿਨ੍ਹਾਂ ਨੇ ਇੰਨੇ ਦੁੱਖ ਭੁਗਤੇ ਹੋਣਗੇ, ਜਿਨ੍ਹਾਂ ਦੇ ਸਾਹਮਣੇ ਮੇਰੇ ਕਸ਼ਟ ਖੇਡ ਜਾਪਦੇ ਹੋਣਗੇ। ਭਾਵੇਂ ਤੁਸੀਂ ਜੋ ਵੀ ਭੁਗਤਿਆ ਹੋਵੇ, ਤੁਹਾਡੇ ਤੋਂ ਵੱਧ ਵੀ ਭੁਗਤਣ ਵਾਲਾ ਕੋਈ ਹੋਵੇਗਾ, ਤੁਸੀਂ ਨਹੀਂ ਭੁਗਤਿਆ ਹੋਵੇਗਾ। ਇਹ ਹਰ ਇੱਕ 'ਤੇ ਲਾਗੂ ਹੁੰਦਾ ਹੈ। ਜੇ ਕੋਈ ਚੰਗਾ ਹੋ ਸਕਦਾ ਹੈ, ਜੇ ਕੋਈ ਵੀ ਚੰਗਾ ਹੋ ਸਕਦਾ ਹੈ, ਮੈਂ ਚੰਗੀ ਹੋ ਸਕਦੀ ਹਾਂ। ਪਰ ਇਹ ਇੱਕ ਸਿਲਸਿਲਾ ਹੈ ਅਤੇ ਇਹਦੇ 'ਚ ਬੜਾ ਚਿਰ ਲੱਗਣ ਵਾਲਾ ਹੈ, ਸੱਚੀ ਕਹਿੰਦੀ ਹਾਂ। ਸੱਚ ਕਹਾਂ, ਮੈਨੂੰ ਉਹ ਬਹੁਤ ਪਸੰਦ ਹੈ ਜੋ ਪੌਲਸ ਨੇ ਕਿਹਾ ਸੀ ਫਿਲੀਪੀ 3 ਵਿੱਚ, ਕਿ ਮੈਂ ਇੱਕ ਕੰਮ ਕਰਦਾ ਹਾਂ, ਉਹ ਗੱਲਾਂ ਭੁਲਾ ਕੇ ਜੋ ਪਿੱਛੇ ਹਨ, ਉਹਨਾਂ ਵੱਲ ਦੱਬੀ ਜਾਵਾਂ ਜੋ ਅੱਗੇ ਹਨ। ਮੈਂ ਉਹ ਸਭ ਚੀਜ਼ਾਂ ਪ੍ਰਾਪਤ ਕਰਕੇ ਰਹਾਂਗਾ ਜੋ ਮੈਨੂੰ ਦਵਾਉਣ ਲਈ ਯੇਸੂ ਮਸੀਹ ਮੋਏ। ਸੋ ਪੌਲਸ ਦਾ ਇਹ ਅਰਥ ਸੀ ਕਿ ਯੇਸੂ ਇੱਕ ਮਕਸਦ ਲਈ ਮੋਏ ਤਾਂ ਜੋ ਮੈਨੂੰ ਉਦਾਂ ਦਾ ਜੀਵਨ ਪ੍ਰਾਪਤ ਹੋਵੇ ਜੋ ਅਦਭੁਤ ਹੈ। ਫਿਰ ਉਹਨਾਂ ਨੇ ਕਿਹਾ, ਮੈਂ ਜੋ ਹਾਂ, ਪੌਲਸ ਨੇ ਕਿਹਾ, ਮੈਂ ਉਹ ਸਭ ਕਰਾਂਗਾ ਜੋ ਕਰ ਸਕਦਾ ਹਾਂ ਉਹ ਜੀਵਨ ਪ੍ਰਾਪਤ ਕਰਨ ਲਈ ਜੋ ਮੈਨੂੰ ਦਵਾਉਣ ਲਈ ਯੇਸੂ ਮੋਏ। ਇੱਕ ਉਦਾਸ ਮਸੀਹੀ ਤੋਂ ਵੱਧ ਅਫਸੋਸ ਦੀ ਕੋਈ ਗੱਲ ਨਹੀਂ ਹੋਵੇਗੀ। ਸਾਨੂੰ ਹਰ ਵੇਲੇ ਪ੍ਰਸੰਨ ਰਹਿਣਾ ਹੈ, ਕਦੇ ਉਦਾਸ ਨਹੀਂ ਰਹਿਣਾ। ਓ ਪ੍ਰਭੂ, ਦਇਆ ਕਰੋ। ਮੈਨੂੰ ਯਾਦ ਹੈ ਜਦ ਮੈਂ ਡੇਵ ਤੇ ਕ੍ਰੋਧਿਤ ਹੁੰਦੀ ਤੇ ਘਰ ਦੀ ਸਫਾਈ ਕਰਦੇ ਆ, ਬੂਹੇ ਤੇ ਦਰਵਾਜੇ ਭੰਨਦੀ ਹੈ ਤੇ ਮੈਂ ਜਾ ਕੇ ਪਿਛਲੇ ਬਾਥਰੂਮ ਵਿੱਚ ਬੈਠਦੀ, ਮੈਂ ਟੋਇਲਟ ਦੇ ਸਾਹਮਣੇ ਏਦਾਂ ਬੈਠ ਜਾਂਦੀ ਹੇਠਾਂ। ਅਤੇ ਮੇਰੇ ਵਿਚਾਰ ਹੁੰਦੇ ਸਨ ਬਹੁਤ ਨਕਾਰਾਤਮਕ, ਘਟੀਆ ਤੇ ਆਤਮ ਦਇਆ ਦੇ। ਸੱਚ ਕਹਿੰਦੀ ਹਾਂ, ਮੈਂ ਇੱਥੇ ਸਾਰਾ ਕੰਮ ਕਰਦੀ ਹਾਂ ਤੇ ਡੇਵ ਬਸ ਖੇਡਦੇ ਨੇ ਤੇ ਮੈਚ ਦੇਖਦੇ ਨੇ, ਬੱਚਿਆਂ ਨਾਲ ਵੀ ਖੇਡਦੇ ਨੇ, ਉਹਨਾਂ ਨੂੰ ਬੜਾ ਆਨੰਦ ਮਿਲਦਾ ਘੁਲਣ ਵਿੱਚ, ਅਤੇ ਬੱਚੇ ਡੇਵ ਦੇ ਨਾਲ ਕਲਿੱਪ ਲਗਾਉਂਦੇ ਨੇ, ਮੇਰੀ ਪਰਵਾਹ ਵੀ ਨਹੀਂ ਕਰਦੇ। ਮੈਂ ਸਾਰਾ ਕੰਮ ਕਰਦੀ ਰਹਿੰਦੀ ਤੇ ਮੇਰਾ ਮਸਕਾਰਾ ਚਿਹਰੇ ਤੇ ਵਗ ਜਾਂਦਾ ਤੇ ਫਿਰ ਮੈਂ ਉੱਠ ਕੇ ਆਪਣੇ ਨੂੰ ਸ਼ੀਸ਼ੇ 'ਚ ਵੇਖ ਕੇ ਕਹਿੰਦੀ, ਫਿਰ ਮੈਂ ਐਤਵਾਰ ਨੂੰ ਗਿਰਜੇ ਜਾਂਦੀ, ਮੰਗਲਵਾਰ ਨੂੰ ਬਾਈਬਲ ਸਿਖਾਉਂਦੀ। ਅਫਸੋਸ ਦੀ ਗੱਲ ਹੈ, ਹੈ ਕਿ ਨਹੀਂ ਅਫਸੋਸ ਦੀ ਗੱਲ, ਜਦ ਮੇਰੇ ਅੰਦਰ ਬ੍ਰਹਿਮੰਡ ਦੀ ਸ਼ਕਤੀ ਕੰਮ ਕਰਦੀ ਸੀਗੀ। ਖੁਦ ਤੇ ਤਰਸ ਖਾਣਾ ਬੰਦ ਕਰੋ, ਇਹ ਸਮਝੋ ਕਿ ਇੱਕੋ ਤੁਸੀਂ ਨਹੀਂ ਹੋ। ਮੇਰੇ ਇੱਕ ਮਿੱਤਰ ਦੇ ਪੁੱਤਰ ਨੂੰ ਕੈਂਸਰ ਸੀ ਅਤੇ ਉਹਨੇ ਪ੍ਰਾਰਥਨਾ ਕੀਤੀ ਜਿਵੇਂ ਅਸੀਂ ਹੁੰਦੇ ਹਾਂ ਕਰਦੇ, ਤਾਂ ਉਹਦਾ ਪੁੱਤਰ ਮਰ ਗਿਆ। ਉਹ ਪਰਮੇਸ਼ਰ ਤੋਂ ਕ੍ਰੋਧਿਤ ਹੋਇਆ। ਉਹਨੇ ਇੱਕ ਦਿਨ ਸੁਰਗ ਵੱਲ ਵੇਖ ਕੇ ਪੁੱਛਿਆ, ਤੁਸੀਂ ਕਿੱਥੇ ਸੀ ਜਦ ਮੇਰਾ ਪੁੱਤਰ ਮੋਇਆ ਸੀ? ਉਹਨੇ ਆਪਣੇ ਦਿਲ ਵਿੱਚ ਇਹ ਜਵਾਬ ਸੁਣਿਆ, ਉੱਥੇ ਹੀ ਜਿੱਥੇ ਆਪਣੇ ਪੁੱਤਰ ਦੀ ਮੌਤ ਵੇਲੇ ਸਾਂ। ਅਜਿਹੀਆਂ ਬਹੁਤ ਗੱਲਾਂ ਅਸੀਂ ਨਹੀਂ ਸਮਝਦੇ, ਬਹੁਤ ਜੋ ਪੀੜਾਦਾਇ ਹੁੰਦੀਆਂ ਹਨ, ਸਾਡਾ ਨੁਕਸਾਨ ਹੁੰਦਾ, ਸਾਡੇ ਨਾਲ ਬੇਇਨਸਾਫੀ ਹੁੰਦੀ ਹੈ, ਪਰ ਪਰਮੇਸ਼ਰ ਚੰਗੇ ਹਨ, ਇਹਦੇ 'ਚ ਸ਼ੰਕਾ ਨਹੀਂ ਹੈਗੀ। ਅਤੇ ਸਾਡਾ ਭਲਾ ਨਹੀਂ ਹੁੰਦਾ ਪਰਮੇਸ਼ਰ ਵੱਲ ਕੌੜੇ ਬਣ ਕੇ। ਇੱਕੋ ਮੈਂ ਹੀ ਨਹੀਂ ਜਿਹਦਾ ਸ਼ੋਸ਼ਣ ਹੋਇਆ ਸੀ, ਇੱਕੋ ਤੁਸੀਂ ਨਹੀਂ ਜਿਹਦਾ ਕਦੇ ਨੁਕਸਾਨ ਹੋਇਆ, ਅਤੇ ਜੇ ਕੋਈ ਬਹਾਲ ਹੋ ਸਕਦਾ ਹੈ ਤਾਂ ਉਹ ਮੈਂ ਹੋਣਾ ਹੈ। ਕਹੋ, ਜੇ ਕੋਈ ਬਹਾਲ ਹੋ ਸਕਦਾ ਹੈ ਤਾਂ ਉਹ ਮੈਂ ਹੋਣਾ ਹੈ। ਤੁਸੀਂ ਸੱਚੇ ਦਿਲੋਂ ਨਹੀਂ ਕਿਹਾ, ਕਹੋ ਜੇ ਕੋਈ ਬਹਾਲ ਹੋ ਸਕਦਾ ਤਾਂ ਉਹ ਮੈਂ ਹੋਵਾਂਗਾ। ਹੁਣ ਨਾਲ ਬੈਠੇ ਬੰਦੇ ਵੱਲ ਮੁੜੋ, ਹੱਸ ਕੇ ਉਹਨੂੰ ਕਹੋ ਉੱਠ ਜਾ।